श्री गुरु नानक देव जीओ महाराज दंडौत वंदनी अनकवार सर्व कला समरथ लोलन तेरा को प्रभु नानक दे कर हथ फिरत फिरत प्रभु आया परिया तो शरणाए नानक की प्रभु बेनती अपनी भगती लाए मुझे नाम विसारू मैं जन
Yeah.
ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਨੇ। ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਨੇ। ਕਦੋਂ ਮਰਤੇ ਪਾਰ ਬ੍ਰਹਮ ਸੰਗਾਰੀ। ਕਿੰਨੀ ਨਿਆਰੀ ਕਥਾ ਹੈ ਕਿ ਸੰਸਾਰ ਜੰਮਦਾ ਵੀ ਹੈ ਅਤੇ ਮਰਦਾ ਵੀ ਹੈ, ਆਉਂਦਾ ਵੀ ਹੈ ਅਤੇ ਚਲਿਆ ਵੀ ਜਾਂਦਾ। ਸਰੀਰ ਧਾਰਨ ਕਰਦਾ ਹੈ, ਸਰੀਰ ਧਾਰਨ ਕਰਨ ਤੋਂ ਬਾਅਦ ਇੱਥੋਂ ਸੰਸਾਰ ਤੋਂ ਚਲਿਆ ਜਾਂਦਾ ਅਤੇ ਫਿਰ ਮੁੜ ਕੇ ਨਾ ਕੋਈ ਉਹਦਾ ਉੱਗ ਸੁੱਗ ਨਿਕਲਦੀ ਹੈ, ਨਾ ਕੋਈ ਪਤਾ ਲੱਗਦਾ। ਲੇਕਿਨ ਜੋ ਵਾਹਿਗੁਰੂ ਦੇ ਸੇਵਕ ਨੇ ਸੰਸਾਰ ਦੇ ਨਾ ਆਉਂਦੇ ਨੇ ਨਾ ਜਾਂਦੇ, ਬੜੀ ਅਜੀਬ ਬਾਤ ਹੈ। ਉਹ ਪ੍ਰਗਟ ਹੋਇਆ ਕਰਦੇ ਨੇ, ਆਪਣਾ ਕੰਮ ਕਰਨ ਤੋਂ ਬਾਅਦ ਜੋਤ ਦੇ ਵਿੱਚ ਸਮਾ ਜਾਇਆ ਕਰਦੇ ਨੇ। ਇੱਕ ਤਾਂ ਜੀਵਨ ਇਹ ਹੈ, ਦੂਸਰਾ ਜੀਵਨ ਹੈ ਜੰਮੀ ਜਾਣਾ ਮਰੀ ਜਾਣਾ, ਜੰਮੀ ਜਾਣਾ ਮਰੀ ਜਾਣਾ। ਮਨੁੱਖ ਬਣਾ ਦਿੱਤਾ ਪਰਮੇਸ਼ਰ ਨੇ ਆਹ ਸਰੀਰ ਜਿਹਾ ਜਿਹਾ ਢਾਂਚਾ ਜਿਹਾ ਬਣਿਆ ਹੋਇਆ, ਇਹਦੇ ਵਿੱਚ ਰੂਹ ਪਈ ਹੋਈ ਹੈ, ਲੇਕਿਨ ਮਨੁੱਖ ਹੈ ਨਹੀਂ। ਪਸ਼ੂ ਦੀ ਵਿਰਤੀ ਹੈ, ਪਸ਼ੂ ਦੀ ਅਕਲ ਹੈ, ਆਪਣਾ ਕੋਈ ਪਤਾ ਨਹੀਂ ਹੈ। ਸੰਸਾਰ ਤੋਂ ਗਾਹਾਂ ਕੋਈ ਕਿਸੇ ਗੱਲ ਦਾ ਥਾਉ ਨਹੀਂ ਹੈ, ਨਾ ਇਹ ਪਤਾ ਮੈਂ ਕਿੱਥੋਂ ਆਇਆ ਕਿੱਥੇ ਨੂੰ ਜਾਣਾ। ਉਹਨਾਂ ਦਾ ਇਹ ਹੁੰਦਾ ਵੀ ਉਹ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, 84 ਲੱਖ ਜੂਨਾਂ 'ਚ ਘੁੰਮਦੇ ਰਹਿੰਦੇ ਨੇ। ਨਾ ਖਰਵਾਂ ਸਾਲ ਹੈ ਉਹਨਾਂ ਦਾ ਸਫ਼ਰ ਮੁੱਕਦਾ ਹੈ, ਨਾ ਖਰਵਾਂ ਖਰਵਾਂ ਅਤੇ ਨਾ ਅਸੰਖ ਸਾਲ, ਸਫ਼ਰ ਨਹੀਂ ਉਹਨਾਂ ਦਾ ਖਤਮ ਹੁੰਦਾ। ਸੋ ਦੋਹਾਂ ਦਾ ਇਹ ਫਰਕ ਹੈ। ਗੁਰੂ ਮਹਾਰਾਜ ਇਹ ਚਾਹੁੰਦੇ ਨੇ ਕਿ ਸਤਸੰਗ ਕਰਨ ਵਾਲਿਆਂ ਨੂੰ, ਸਾਰਿਆਂ ਨੂੰ, ਸੰਸਾਰ ਦੇ ਬੰਦਿਆਂ ਨੂੰ ਜੋ ਪਰਮੇਸ਼ੁਰ ਦੇ ਉੱਤੇ ਯਕੀਨ ਰੱਖਦੇ ਨੇ, ਵੀ ਉਹਨਾਂ ਨੂੰ ਇੱਕ ਐਸੇ ਥਾਂ ਲੈ ਜਾਈਏ ਜਿੱਥੇ ਮੁੜ ਕੇ ਜੰਮਣ ਮਰਨ ਦਾ ਦੁੱਖ ਖਤਮ ਹੋ ਜਾਏ, ਮੁੜ ਕੇ ਨਾ ਇਹ ਮਰਨ ਅਤੇ ਨਾ ਜੰਮਣ, ਆਜ਼ਾਦ ਹੋ ਜਾਣ, ਕਾਲ ਦੇ ਚੱਕਰ 'ਚੋਂ ਨਿਕਲ ਜਾਣ। ਪਰ ਹੈਰਾਨੀ ਦੀ ਗੱਲ ਹੈ ਭਈ ਮਹਾਂਪੁਰਸ਼ ਹਾਕਾਂ ਮਾਰ ਮਾਰ ਕੇ ਦੱਸਦੇ ਨੇ, ਚਾਰੇ ਵੇਦ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਧਾਰਮਿਕ ਗ੍ਰੰਥ ਕੁਰਾਨ ਸਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਹੋਰ ਵੀ ਅਨੇਕਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾਉਂਦੇ ਹੀ ਚਲੇ ਜਾਂਦੇ ਨੇ, ਪਰ ਹੈਰਾਨੀ ਦੀ ਗੱਲ ਹੈ, ਜੀਵ ਸਮਝਦਾ ਨਹੀਂ, ਉੱਥੇ ਦਾ ਉੱਥੇ ਰਹਿੰਦਾ, ਪਤਾ ਨਹੀਂ ਤਾਂ ਇਹਨੂੰ ਸਮਝ ਨਹੀਂ ਆਉਂਦੀ। ਕੋਈ ਅੱਖਰ ਵੀ ਇਹੋ ਜਿਹੇ ਬੋਲਦੇ ਨੇ ਜਿਹੜੇ ਬਿਲਕੁਲ ਸਮਝ 'ਚ ਆ ਜਾਣ। ਕੋਈ ਅੰਗਰੇਜ਼ੀ ਨਹੀਂ ਬੋਲਦੇ, ਸੰਸਕ੍ਰਿਤ ਨਹੀਂ ਬੋਲਦੇ, ਕੋਈ ਫਾਰਸੀ ਅਰਬੀ ਨਹੀਂ ਬੋਲਦੇ, ਸਾਫ ਬੋਲੀ ਪੰਜਾਬੀ ਦੇ ਵਿੱਚ ਗੱਲਾਂ ਕਰਦੇ ਨੇ। ਧਾਰਨਾ ਪੰਜਾਬੀ ਦੀਆਂ ਵੀ ਅੰਦਰ ਬਹਿ ਜਾਣ, ਲੇਕਿਨ ਹੁੰਦਾ ਕੀ ਹੈ, ਉੱਥੇ ਦੀ ਉੱਥੇ ਹੀ ਰਹਿੰਦਾ। ਇਹ ਬੜਾ ਭਾਰਾ ਪ੍ਰੋਬਲਮ ਹੈ ਵੀ ਇਹ ਕਿਉਂ ਨਹੀਂ ਇਹ ਗੱਲ ਕਰਦੇ। ਮਹਾਤਮਾ ਬੁੱਧ ਨੂੰ ਜਦ ਪੁੱਛਿਆ ਗਿਆ ਵੀ ਸੰਦੇਸ਼ਾ ਸਹੀ ਦਿੰਦੇ ਹਾਂ ਵੀ ਇਹ ਸੰਸਾਰ ਕਿਉਂ ਨਹੀਂ ਮੰਨਦਾ, ਕੁਛ ਗੱਲਾਂ ਮੰਨ ਲੈਂਦਾ, ਜੇ ਮੈਂ ਇਹ ਕਹਿ ਦੇਵਾਂ ਵੀ ਆ ਮੁੱਲਾਂ ਦੇ ਪੁਰ ਦੇ ਪਰਲੇ ਪਾਸੇ ਰੇਤਾ ਚੱਕਦਿਆਂ ਨੂੰ ਇੱਕ ਬਹੁਤ ਬੜਾ ਖਜ਼ਾਨਾ ਲੱਭ ਗਿਆ ਅਤੇ ਸੈਂਕੜੇ ਹੀ ਬੰਦੇ ਢੋ ਢਵਾਈ ਕਰ ਰਹੇ ਨੇ ਵੀ ਤੜਕੇ 2 ਵਜੇ ਤੋਂ ਲੱਗੇ ਹੋਏ ਨੇ, ਇੱਕ ਵੀ ਬੰਦਾ ਨਹੀਂ ਦੀਵਾਨ 'ਚ ਰਹਿੰਦਾ, ਸਾਰੇ ਹੀ ਚਲੇ ਜਾਣਗੇ। ਚਲੋ ਜੇ ਇੱਕ ਪੱਲਾ ਵੀ ਭਰ ਗਿਆ ਉਹ ਵੀ ਬਹੁਤ ਵੱਡੀ ਆ, ਜੇ ਟੋਕਰੀ ਭਰ ਗਈ ਰੁਪਈਆਂ ਦੀ ਉਹ ਵੀ ਬਹੁਤ ਵੱਡੀ ਆ, ਪਰ ਜੇ ਕਹੇ ਵੀ ਸਤਸੰਗ ਹੁੰਦਾ ਅਤੇ ਸਤਸੰਗ ਦਾ ਫਲ ਕਿੰਨਾ ਹੈ, ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਹੈ, ਫਿਰ ਐਡਾ ਫਲ ਹੈ ਕਬੀਰ ਇਹ ਘੜੀ ਆਧੀ ਘੜੀ ਆਧੀ ਹੂੰ ਫੁਨਾ ਭਗਤਨ ਸੇਤੀ ਗੋਸ਼ਟੇ ਜੋ ਕਿੰਨੋ ਸੁਣਾ, ਇੰਨਾ ਲਾਭ ਹੈ ਕਿ ਜਮਦੂਤ ਛੱਡ ਜਾਂਦੇ ਨੇ। ਮਾਰ ਕਟਾਈ ਜਿਹੜੀ ਮਰਨ ਵੇਲੇ ਹੋਣੀ ਹੈ ਅਤੇ ਮਰਨ ਤੋਂ ਬਾਅਦ ਹੋਣੀ ਹੈ, ਨਰਕਾਂ ਜਾ ਕੇ ਜਿਹੜੇ ਦੁੱਖ ਭੋਗਣੇ ਨੇ, ਉਹ ਸਾਰਾ ਕੁਛ ਦਿਖਾ ਦਿਉ ਅਤੇ ਆਦਮੀ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਹਾਲਾਂਕਿ ਉਹਦੇ ਹਿੱਤ ਦੀ ਗੱਲ ਹੈ, ਪੈਸਾ ਇੱਥੇ ਛੱਡ ਜਾਣਾ, ਇਹ ਚੀਜ਼ ਨੇ ਨਾਲ ਜਾਣਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਫਿਰ ਕਾਰਨ ਕੀ ਹੈ ਵੀ ਆਦਮੀ ਕਿਉਂ ਨਹੀਂ ਸਮਝਦਾ। ਕਈ ਕਹਿ ਦੇਣਗੇ ਜੀ ਅਸੀਂ ਪੜ੍ਹੇ ਹੋਏ ਨਹੀਂ ਹਾਂ, ਨਾ ਪੜ੍ਹੇ ਹੋਇਆਂ ਦੀ ਬਾਤ ਨਹੀਂ ਹੈ, ਪੜ੍ਹੇ ਹੋਏ ਤਾਂ ਜਿਹੜੇ ਅਨਪੜ੍ਹ ਨੇ ਉਹ ਤਾਂ ਬਹੁਤ ਮੂਹਰੇ ਲੰਘੇ ਹੋਏ। ਕਬੀਰ ਸਾਹਿਬ ਕਿਹੜੇ ਮਦਰਸੇ 'ਚ ਪੜ੍ਹਨ ਗਏ ਸੀ, ਨਾਮਦੇਵ ਕਿਹੜੇ ਸਕੂਲ 'ਚ ਪੜ੍ਹੇ, ਅਤੇ ਹੋਰ ਮਹਾਂਪੁਰਸ਼ ਕਿਹੜੇ ਵਿਦਿਆਲਿਆਂ 'ਚ ਜਾ ਕੇ ਪੜ੍ਹੇ। ਲੇਕਿਨ ਜਿਹੜੇ ਪੜ੍ਹੇ ਹੋਏ ਬੰਦੇ ਨੇ, PhD ਵੀ ਨੇ, ਉਹਨਾਂ ਦਾ ਇੱਕ ਅੱਖਰ ਡੀਕੋਡ ਨਹੀਂ ਕਰ ਸਕਦੇ ਵੀ ਇਹ ਗੱਲ ਕੀ ਕਹਿ ਦਿੱਤੀ ਮਹਾਂਪੁਰਸ਼ਾਂ ਨੇ, ਉਹਨਾਂ ਦੀ ਸਮਝ ਤੋਂ ਬਾਹਰਲੀ ਬਾਤ ਕਹਿਣ ਦੇ। ਮਹਾਰਾਜ ਕਹਿੰਦੇ ਪੜ੍ਹੇ ਦਾ ਸਵਾਲ ਨਹੀਂ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਗੱਲ ਬੁੱਝਣ ਵਾਲੀ ਹੈ। ਮੈਂ ਸਿੱਧੀ ਗੱਲ ਬੋਲਦਾ, ਇਹਨੂੰ ਗੱਲ ਨੂੰ ਬੁੱਝ ਲਓ ਕਿ ਕੋਈ ਔਖੀ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਜੇ ਕਹੇ ਵੀ ਪੜ੍ਹੇ ਹੋਏ ਮਹਾਰਾਜ ਕਹਿੰਦੇ ਨਾ, ਪੜ੍ਹੇ ਹੋਏ ਤਾਂ ਕੁੜੇ ਹੋਏ ਹੁੰਦੇ ਨੇ, ਉਹਨਾਂ ਦਾ ਤਾਂ ਦਿਮਾਗ ਇੰਨਾ ਤਿੱਖਾ ਹੋ ਜਾਂਦਾ ਹੈ ਵੀ ਕੋਈ ਉਪਦੇਸ਼ ਉਹ ਤਿੱਖੇ ਜਿਵੇਂ ਖੰਡਾ ਹੁੰਦਾ ਹੈ, ਉਹਦੇ 'ਤੇ ਕੋਈ ਆਦਮੀ ਇਹ ਕੋਸ਼ਿਸ਼ ਕਰੇ ਵੀ ਇਹਦੇ ਉੱਤੇ ਮੈਂ ਕੋਈ ਚੀਜ਼ ਟਿਕਾ ਕੇ ਰੱਖ ਦੂੰ, ਬਿਲਕੁਲ ਨਹੀਂ ਰੱਖ ਸਕਦਾ, ਕਿਉਂਕਿ ਬਹੁਤਾ ਤਿੱਖਾ ਹੋ ਚੁੱਕਿਆ। ਬਲੰਟ ਹੋਵੇ, ਚੌਰਸ ਹੋਵੇ, ਉਹਦੇ 'ਤੇ ਤਾਂ ਮਾੜਾ ਮੋਟਾ ਟਿਕਾਇਆ ਜਾ ਸਕਦਾ, ਲੇਕਿਨ ਉਨੀ ਤਿੱਖੀ ਚੀਜ਼ ਦਾ ਤਾਂ ਨਹੀਂ। ਸੋ ਪੜ੍ਹਿਆ ਹੋਇਆ ਦਿਮਾਗ ਤਿੱਖਾ ਹੋ ਜਾਂਦਾ ਬਹੁਤ, ਤਰਕ ਦੇ ਨਾਲ ਹਰ ਗੱਲ 'ਚ ਤਰਕ ਕਰੇਗਾ, ਆਪਣੀ ਅਕਲ ਨੂੰ ਵੱਧ ਕਹੇਗਾ ਅਤੇ ਗੁਰੂ ਦੀ ਜੋ ਮੱਤ ਹੈ ਉਹਨੂੰ ਨਹੀਂ ਮੰਨੇਗਾ। ਸੋ ਇਸ ਤਰ੍ਹਾਂ ਕਰਕੇ ਬੜਾ ਭਾਰਾ ਪ੍ਰੋਬਲਮ ਹੋ ਗਿਆ। ਸਾਰੇ ਹੀ ਮਹਾਂਪੁਰਸ਼ ਕਹਿੰਦੇ ਨੇ ਫਰੀਦਾ ਖੂਹ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ, ਜੋ ਸ਼ੈਤਾਨ ਮੰਝਾਇਆ ਸਿੱਖਿਤ ਫੇਰੇ 'ਚ। ਮਹਾਤਮਾ ਬੁੱਧ ਕਹਿੰਦੇ ਕਿ ਇੱਕ ਮਾਰ ਦੇਵਤਾ ਹੈ ਅਸਮਾਨਾਂ 'ਚ, ਦੇਵਤਾ ਨਹੀਂ ਹੈ ਉਹ, ਰਾਕਸ਼ਸ ਕਿਸਮ ਦਾ ਜੀਵ ਹੈ। ਜੇ ਕੋਈ ਪਰਮੇਸ਼ੁਰ ਵੱਲ ਨੂੰ ਚੱਲਦਾ ਹੈ ਤਾਂ ਉਹ ਗਲਤ ਕੰਮ ਕਰਾਉਣੇ ਸ਼ੁਰੂ ਕਰ ਦਿੰਦਾ, ਉਹ ਬਿਰਤੀ ਦੇ ਵਿੱਚ ਆ ਜਾਂਦਾ, ਉਹਨੂੰ ਕਹਿੰਦਾ ਨਾ ਇੱਧਰ ਨੂੰ ਨਾ ਚੱਲ, ਇੱਧਰ ਦੇਖ ਬਹੁਤ ਵਧੀਆ ਚੀਜ਼ ਹੈ। ਆਲਸ ਪਾ ਦੂਗਾ ਵੀ ਨਹੀਂ ਮੈਂ ਨਹੀਂ ਅੱਜ ਜਾਣਾ, ਹਾਲਾਂਕਿ ਘਰ ਕੁਛ ਨਹੀਂ ਕਰਨਾ। ਜਦੋਂ ਲਾਹਾ ਖੱਟਣ ਦਾ ਮੌਕਾ ਆਏਗਾ, ਲਾਹੇ ਕੋ ਤੂੰ ਢੀਲਾ ਢੀਲਾ, ਉਸ ਵੇਲੇ ਢਿੱਲ ਪੈ ਜਾਏਗੀ। ਜਦੋਂ ਘਾਟਾ ਹੋਏਗਾ, ਤੋਟੇ ਕੋ ਵੇਗ ਉੱਠਦਾ ਆਇਆ, ਫਿਰ ਛਾਲਾਂ ਮਾਰਦਾ ਹੀ ਜਾਊਗਾ ਘਾਟੇ ਵਾਲੇ ਥਾਂ। ਕਿਉਂ ਜਾਂਦਾ ਹੈ? ਕਿਉਂਕਿ ਇਹਦੀ ਸਮਝ 'ਚ ਨਹੀਂ ਆਉਂਦੀ ਗੱਲ, ਇਹਦੀ ਰੁਚੀ ਨਹੀਂ ਬਣਦੀ ਹੈ ਅੰਦਰੋਂ। ਇਹ ਜਿੱਧਰਲੇ ਪਾਸੇ ਨੂੰ ਹਰਿਆ ਡੰਗਰ ਵਾਂਗੂ, ਉਹਨੂੰ ਪਤਾ ਹੈ ਵੀ ਆਹ ਖੇਤ ਦੇ ਵਿੱਚ ਮੈਂ ਨੱਠ ਕੇ ਖਾਣਾ, ਕਿੰਨਾ ਹੀ ਘਾਹ ਹੋਵੇ ਉਹਨੂੰ ਨਹੀਂ ਚੋਹਦਾ,
ਮਾਲਕ ਨੂੰ ਦੇਖੀ ਜਾਊਗਾ, ਦੇਖੀ ਜਾਊ, ਜਦ ਦੇਖਿਆ ਵੀ ਉਹ ਦੂਜੇ ਪਾਸੇ ਨੂੰ ਦੇਖਦਾ, ਨੱਠ ਕੇ ਜਾ ਕੇ ਬੁਰਕ ਮਾਰਨ ਲੱਗ ਜਾ, ਉਹ ਡੰਡੇ ਮਾਰਦਾ ਫਿਰ ਉਹਦੇ। ਆਹੀ ਮਨ ਹਰਿਆਵਾ ਹੋਇਆ ਹੋਇਆ, ਗੁਰੂ ਦੀ ਬਾਣੀ ਨੂੰ ਤਾਂ ਸਮਝਣ ਦਾ ਯਤਨ ਨਹੀਂ ਕਰਦਾ, ਅਤੇ ਇਹਦੀ ਥਾਂ ਦੇ ਉੱਤੇ ਆਪਣੀ ਮਤ ਦੇ ਪਿੱਛੇ ਲੱਗਿਆ ਹੋਇਆ, ਆਪਣੀ ਰੁਚੀ ਦੇ ਮੁਤਾਬਕ ਚੱਲਦਾ। ਫਿਰ ਵੱਡੀ ਬਾਤ ਨੁਕਸ ਇਹ ਹੈ ਕਿ ਬਿਲਕੁਲ ਅਣਜਾਣ ਹੁੰਦਾ ਹੋਇਆ ਅਤੇ ਇਹ ਕਹਿੰਦਾ ਮੈਂ ਸਭ ਕੁਛ ਜਾਣਦਾ। ਮਹਾਰਾਜ ਕਹਿੰਦੇ ਅਣਜਾਣ ਦੀ ਨਿਸ਼ਾਨੀ ਦੱਸੀ ਆ ਤੁਹਾਨੂੰ ਕੀ ਹੁੰਦੀ ਹੈ, ਵੀ ਕਿਹੜਾ ਬੰਦਾ ਅਣਜਾਣ ਹੈ। ਆਪਾਂ ਕਹਿ ਦਿੰਦੇ ਹਾਂ ਨਾ ਵੀ ਫਲਾਣਾ ਤਾਂ ਜੀ ਅਣਜਾਣ ਸੀਗਾ, ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਗੱਲ ਹੈ, ਅਣਜਾਣ ਦੇ ਮਹਿਨੇ ਜੇ ਕਰਨੇ ਨੇ ਉਹਦੀ ਨਿਸ਼ਾਨੀ ਲੈਣੀ ਹੈ। ਕਹਿੰਦੇ ਸੋ ਜਾਣ ਕਹੇ ਮੈਂ ਜਾਣਿਆ, ਜਿਹੜਾ ਕਹੇ ਨਾ ਮੈਂ ਜਾਣ ਲਈ ਗੱਲ, ਕਹਿੰਦੇ ਉਹਦੇ ਵਰਗਾ ਅਣਜਾਣ ਦੁਨੀਆਂ 'ਚ ਕੋਈ ਨਹੀਂ ਹੈ। ਨਾ ਇਲਮ ਕਿਤੇ ਖਤਮ ਹੁੰਦਾ, ਵਿੱਦਿਆ ਕਿਤੇ ਖਤਮ ਨਹੀਂ ਹੁੰਦੀ, ਨਾ ਪਰਮੇਸ਼ੁਰ ਦੀ ਗੱਲ ਕਿਸੇ ਥਾਂ ਹੱਥ ਬੰਨਣਾ ਵੀ ਇੱਥੇ ਖਤਮ ਹੋ ਜੂ। ਇਹ ਤਾਂ ਜਿੰਨਾ ਜਾਣਦਾ ਓਨਾ ਹੀ ਛੋਟਾ ਬਣਦਾ ਜਾਂਦਾ, ਅਣਜਾਣ ਬਣ ਜਾਂਦਾ। ਸੋ ਇਹ ਨੁਕਸ ਹੈ ਆਦਮੀ ਦੇ ਦਿਮਾਗ ਦੇ ਅੰਦਰ। ਇੱਕ ਮਿਸਾਲ ਨਾਲ ਗੱਲ ਸਮਝ ਆ ਜੀ, ਮਾਨਸਰੋਵਰ ਝੀਲ ਸੈਂਕੜੇ ਮੁਰੱਬਾ ਮੀਲ ਦੇ ਵਿੱਚ ਹਿਮਾਲਿਆ ਪਰਬਤ ਦੀਆਂ ਜੜ੍ਹਾਂ 'ਚ ਹੈ, ਜਿੱਥੇ ਬਰਫ਼ ਢਲ ਢਲ ਕੇ ਪੈਂਦੀ ਹੈ। ਉੱਥੋਂ ਇੱਕ ਤਾਂ ਦਰਿਆਏ ਸਿੰਧ ਨਿਕਲਦਾ, ਇੱਕ ਸਤਲੁਜ ਨਿਕਲਦਾ, ਇੱਕ ਬ੍ਰਹਮਪੁੱਤਰ ਅੰਡਰਗਰਾਊਂਡ ਹੋ ਕੇ ਕਲਕੱਤੇ ਕੋਲ ਜਾ ਕੇ ਗਿਰਦਾ। ਹੋਰਾਂ ਦਰਿਆਵਾਂ ਦਾ ਵੀ ਉਹ ਸੁੰਮ ਹੈ, ਕਿਸੇ ਦਾ ਪ੍ਰਗਟ, ਕਿਸੇ ਦਾ ਵਿੱਚੀ ਆ ਕੇ। ਗੰਗਾ ਵਾਸਤੇ ਵਿੱਚੇ ਵਿੱਚ ਪਹਾੜ ਦੇ ਆ ਕੇ ਗੌਮੁਖ ਦੇ ਆ ਕੇ ਪ੍ਰਗਟ ਹੁੰਦਾ। ਉੱਥੇ ਬੇਅੰਤ ਬਰਫ਼ ਹਰ ਵਕਤ ਪਿਘਲਦੀ ਰਹਿੰਦੀ ਹੈ, ਦਰਿਆਵਾਂ ਦਰਿਆ ਬਣਦੇ ਰਹਿੰਦੇ ਨੇ ਪਹਾੜਾਂ ਤੋਂ, ਅਤੇ ਉੱਥੇ ਹੰਸ ਰਹਿੰਦੇ ਨੇ। ਉਸ ਥਾਂ 'ਤੇ ਰਹਿਣ ਵਾਲਾ ਜਾਨਵਰ ਹੈ ਹੰਸ, ਨਾ ਤਾਂ ਡੱਡਾਂ ਖਾਂਦਾ ਨਾ ਕਿਰਮ ਖਾਂਦਾ। ਉਸ ਪਾਣੀ ਦੇ ਅੰਦਰ ਮੋਤੀ ਹੁੰਦੇ ਨੇ, ਚੁੱਭੀ ਮਾਰ ਕੇ ਮੋਤੀ ਕੱਢ ਕੇ ਮੋਤੀ ਖਾਂਦਾ, ਬੜੀ ਚੀਜ਼ ਕੀਮਤੀ ਚੀਜ਼ ਹੈ। ਜੇ ਆਦਮੀ ਨੂੰ ਸ਼ੁੱਧ ਮੋਤੀ ਮਿਲ ਜਾਣ ਖਾਣ ਵਾਸਤੇ, ਇਹਦੀ ਤਾਕਤ ਦੁੱਗਣੀ ਹੋ ਜਾਂਦੀ ਹੈ, ਦੁੱਗਣਾ ਤਕੜਾ ਹੋ ਜਾਂਦਾ ਮੋਤੀ ਜੇ ਮਿਲ ਜਾਣ ਸ਼ੁੱਧ। ਅਸਲੀ ਮਿਲਦੇ ਨਹੀਂ ਹੈ, ਛਿਲਕੇ ਹੀ ਮਿਲਦੇ ਨੇ। ਸੋ ਉਹ ਉਡਾਰੀ ਮਾਰਦਾ, 1200 ਮੀਲ ਦੀ ਉਡਾਰੀ ਹੈ ਉਸ ਜਾਨਵਰ ਦੀ, ਸਮੁੰਦਰ ਪਾਰ ਕਰ ਜਾਂਦਾ ਜਹਾਜ਼ ਮੰਗ। ਉਹ ਕਿਸੇ ਖੂਹ 'ਤੇ ਆ ਕੇ ਬੈਠ ਗਿਆ, ਹੇਠਾਂ ਨੂੰ ਦੇਖਣ ਲੱਗ ਗਿਆ। ਹੇਠਾਂ ਸੀ ਡੱਡੂ, ਉਹਨੇ ਦੇਖਿਆ ਵੀ ਕੋਈ ਅਜੀਬ ਪੰਛੀ ਆਇਆ। ਅੰਦਰੋਂ ਹੀ ਆਵਾਜ਼ ਦਿੱਤੀ, ਕਹਿੰਦੇ ਤੂੰ ਕਿੱਥੋਂ ਆਇਆ ਹੈ? ਕਹਿੰਦੇ ਮੈਂ ਮਾਨਸਰੋਵਰ ਤੋਂ ਆਇਆ। ਉਹ ਕੀ ਹੁੰਦਾ ਹੈ? ਕਹਿੰਦਾ ਜਿਵੇਂ ਤੇਰਾ ਪਾਣੀ ਹੈ ਨਾ, ਇਹੋ ਜਿਹਾ ਪਾਣੀ ਆ। ਡੱਡੂ ਨੂੰ ਹੋਰ ਤਾਂ ਕੋਈ ਤਰੀਕਾ ਨਹੀਂ ਸੀ ਸਮਝਾਉਣ ਦਾ, ਆਹੀ ਤਰੀਕਾ ਸੀ ਵੀ ਪਾਣੀ ਤੇਰੇ ਮੰਗਣੇ ਹੁੰਦਾ ਉੱਥੇ। ਜੇ ਹੋਰ ਕਹਿੰਦਾ ਵੀ ਐਡੇ ਐਡੇ ਪਹਾੜ ਹੈ, ਡੱਡੂ ਨੇ ਦੇਖੇ ਹੀ ਨਹੀਂ, ਉਹਨੂੰ ਕੀ ਗਿਆਨ ਹੋਵੇ ਵੀ ਪਹਾੜ ਵੀ ਹੁੰਦੇ ਨੇ, ਦਰਖਤ ਹੁੰਦੇ ਨੇ, ਬਰਫ਼ਾਂ ਪੈਂਦੀਆਂ, ਉਹਨੂੰ ਪਤਾ ਹੀ ਨਹੀਂ ਹੈ ਕਿਉਂਕਿ ਉਹ ਚੀਜ਼ ਦੇਖੀ ਨਹੀਂ ਉਸਨੇ। ਸੋ ਉਹ ਕਹਿੰਦਾ ਕਿੱਡਾ ਕੁ ਹੁੰਦਾ ਹੈ? ਛਾਲ ਮਾਰੀ, ਕਹਿੰਦਾ ਐਡਾ ਕੁ ਹੁੰਦਾ ਹੈ? ਚੌਥਾ ਹਿੱਸਾ ਟੱਪ ਗਿਆ ਖੂਹ ਦਾ। ਕਹਿੰਦਾ ਨਹੀਂ, ਬਹੁਤ ਵੱਡਾ। ਦੂਸਰੀ ਵਾਰੀ ਅੱਧ ਚਲਿਆ ਗਿਆ, ਕਹਿੰਦਾ ਫਿਰ ਐਡਾ ਹੋਣਾ। ਤੀਸਰੀ ਵਾਰੀ ਪੌਣਾ ਕਰ ਲਿਆ, ਚੌਥੀ ਵਾਰੀ ਮਹਿਲ ਦੇ ਨਾਲ ਜਾ ਲੱਗਿਆ। ਉਹ ਮਹਿਲ ਦੇ ਨਾਲ ਕਹਿਣ ਲੱਗਿਆ ਵੀ ਐਡਾ ਹੋਊ? ਕਹਿੰਦਾ ਨਹੀਂ। ਉਹਨੇ ਚਾਰੇ ਪਾਸੇ ਗੇੜਾ ਦੇ ਤਾ, ਕਹਿੰਦਾ ਫਿਰ ਐਡਾ ਹੋਣਾ। ਉਹ ਕਹਿੰਦਾ ਇਹੋ ਜਿਹੇ ਤਾਂ ਕਰੋੜਾਂ ਖੂਹ ਉਹਦੇ 'ਚ ਆ ਜਾਣ। ਕਹਿੰਦਾ ਤੇਰੇ ਵਰਗਾ ਵੀ ਝੂਠਾ ਦੁਨੀਆਂ 'ਚ ਕੋਈ ਨਹੀਂ, ਕਿਸੇ ਝੂਠਿਆਂ ਦੇ ਦੇਸ਼ 'ਚੋਂ ਆਇਆ ਤੂੰ, ਇੱਦੋਂ ਬੜੀ ਤਾਂ ਚੀਜ਼ ਹੈ ਨਹੀਂ ਦੁਨੀਆਂ ਦੇ ਅੰਦਰ। ਸੋ ਇਹ ਜੋ ਮਨੁੱਖ ਹੈ, ਇਹ ਜਿੰਨਾ ਕੁ ਕੁਛ ਜਾਣ ਲਿਆ, ਉਹ ਕਹਿੰਦਾ ਵੀ ਮੈਂ ਜਾਣ ਲਿਆ। ਇਸੇ ਕਰਕੇ ਅਖਾਣ ਇਹ ਹੈ ਕਿ ਆਪਣੀ ਅਕਲ ਬਗਾਨੀ ਮਾਇਆ ਬਹੁਤੀ ਉਹ ਬਹੁਤੀ। ਆਪਣੀ ਤਾਂ ਅਕਲ ਹਰੇਕ ਨੂੰ, ਚਾਹੇ ਕਮਲਾ ਹੋਵੇ, ਉਹਨੂੰ ਅਕਲ ਆਪਦੀ ਵਧੀਆ ਲੱਗਦੀ ਹੈ। ਸ਼ਰਾਬ ਪੀਂਦਾ ਇੱਕ ਬੰਦਾ, ਜ਼ਿਆਦਾ ਖਾਂਦਾ, ਗਲਤ ਕੰਮ ਕਰਦਾ, ਉਹਨੂੰ ਜਿਹੜਾ ਸਿਆਣਾ ਬੰਦਾ ਉਹ ਸਮਝਾਉਂਦਾ ਹੈ ਵੀ ਜੇ ਤੂੰ ਸ਼ਰਾਬ ਪੀਂਦਾ ਤੈਨੂੰ ਕੈਂਸਰ ਹੋ ਜੂ, ਮਰ ਜਾਏਗਾ ਤੂੰ, ਬਾਲ ਬੱਚਿਆਂ ਨੂੰ ਪਾਲ ਲੈ। ਇੱਥੇ ਮੈਂ ਕਈ ਦੇਖੇ ਨੇ, ਪਹਿਲਾਂ ਵੀ ਮੇਰੇ ਕੋਲ ਆਏ ਸੀ, ਜਾਂ ਮੈਂ ਇੱਥੇ ਆਇਆ ਸੀ, ਅਜੇ ਸ਼ੁਰੂ ਹੋਇਆ 78 ਦੀ ਬਾਤ। ਮੈਂ ਕਿਹਾ ਤੁਸੀਂ ਸ਼ਰਾਬ ਨਾ ਪੀਆ ਕਰੋ, ਤੁਹਾਨੂੰ ਮਿਲਿਆ ਪੈਸਾ ਜ਼ਮੀਨ ਦਾ, ਉਹ ਜ਼ਮੀਨ ਦਾ ਪੈਸਾ ਮਿਲ ਗਿਆ, ਪੀਣ ਲੱਗ ਗਏ ਖੁਸ਼ੀ 'ਚ ਆ ਕੇ। ਇਹਨਾਂ ਨੂੰ ਮੁਕੱਦਮਾ ਚੱਲਦਾ ਸੀ, ਹੋਰ 20-30 ਹਜ਼ਾਰ ਮਿਲ ਗਿਆ, ਫਿਰ ਮੁਕੱਦਮਾ ਚੱਲਦਾ ਸੀ, ਅਖੀਰ 1.25 ਲੱਖ ਤੱਕ ਪਹੁੰਚ ਗਿਆ ਇੱਕ ਏਕੜ। ਉਹ ਸ਼ਰਾਬ ਪੀ ਜਾਂਦੇ, ਪਹਿਲਾਂ ਇੱਕ ਮਰ ਗਿਆ, ਫਿਰ ਦੂਆ ਨੂੰ ਹਟਾਇਆ, ਦੂਆ ਮਰ ਗਿਆ, ਧੀਏ ਨੂੰ ਹਟਾਇਆ, ਧੀਆ ਮਰ ਗਿਆ। ਉਹ ਨਿੱਕੇ ਨਿੱਕੇ ਬੱਚੇ ਰੁਲਦੇ ਫਿਰਦੇ ਨੇ, ਬੀਬੀਆਂ ਮੇਰੇ ਕੋਲ ਇੱਕ ਦਿਨ ਆ ਗਈਆਂ, ਮੈਂ ਕਿਹਾ ਵੀ ਕੀ ਕਰਿਆ ਜਾਵੇ, ਸਮਝਾਇਆ ਤਾਂ ਬਹੁਤ ਸੀ, ਨਹੀਂ ਸਮਝਦੇ। ਉਹ ਇਹੀ ਗੱਲ ਸਮਝਦੇ ਸੀ ਵੀ ਲਾਇਆ ਸ਼ਰਾਬ ਨਾਲ ਵੀ ਕਦੇ ਆਦਮੀ ਮਰਦਾ, ਕੀ ਹੈ ਪਾਣੀ ਹੀ ਹੈ, ਵੀ ਅਸੀਂ ਕੋਈ ਪਾਪ ਕਰਦੇ ਹਾਂ ਪਰ ਨਤੀਜਾ ਕੀ ਨਿਕਲਿਆ, ਪਰਿਵਾਰ ਸਾਰਾ ਖੇਰੂ ਹੋਇਆ ਫਿਰਦਾ। ਆਦਮੀ ਉੱਠ ਗਏ ਤਿੰਨ, ਇੱਕ ਕਰਦੇ ਕਿਸੇ ਨੂੰ ਕਹੋ ਤੰਬਾਕੂ ਨਾ ਖਾ ਤੂੰ, ਵੀ ਧਾਰਮਿਕ ਗੱਲ ਤੂੰ ਨਾ ਮੰਨ ਲੇਕਿਨ ਮੰਨਣੀ ਪੈਣੀ ਹੈ। ਮਦਰਾ ਦਹਿਤੀ ਸ਼ਬਦ ਕੁੱਲ ਸੱਤ ਕੁੱਲਾਂ ਦਾ ਨਾਸ਼ ਸ਼ਰਾਬ ਕਰਦੀ ਹੈ, ਭੰਗ ਦਹੇ ਧਨੇ ਭੰਗ ਇੱਕ ਕੁੱਲ ਦਾ ਨਾਸ਼ ਕਰਦੀ ਤਨ ਦਾ। ਜਗਤ ਝੂਠ ਛੱਤ ਕੁੱਲ ਲਏ, ਜਿਹੜਾ ਤੰਬਾਕੂ ਪੀਣਾ ਸੌ ਕੁੱਲ ਤੱਕ ਮਾਰ ਕਰੂਗਾ। ਪ੍ਰੇਮੀਆਂ ਜਿਹੜੇ ਬਜ਼ੁਰਗ ਦਾਨ ਕਰਕੇ ਪੁੰਨ ਕਰਕੇ ਸਵਰਗਾਂ 'ਚ ਗਏ ਹੋਏ ਨੇ, ਉਹਨਾਂ ਸਾਰਿਆਂ ਨੂੰ ਤੂੰ ਮੂਧੇ ਮਾਰ ਦੇਗਾ ਉੱਥੇ ਹੀ। ਉੱਥੇ ਇਸ ਗੱਲ ਦਾ ਚੱਲਦਾ ਵੀ ਤੇਰੀ ਕੁੱਲ 'ਚ ਮਰਿਆਦਾ ਵਾਲੇ ਕਿਉਂ ਨਹੀਂ ਪੈਦਾ ਹੋਏ। ਮਰਿਆਦਾ ਵਾਲੇ ਜਿਸ ਕੁੱਲ ਵਿੱਚ ਪੈਦਾ ਨਹੀਂ ਹੁੰਦੇ ਉਸ ਕੁੱਲ ਨੂੰ ਗਾਲ ਲੱਗਦੀ ਹੈ, ਉਸ ਮਾਂ ਨੂੰ ਗਾਲ ਲੱਗਦੀ ਹੈ, ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਜਿਹੜੀ ਕੁੱਲ ਦੇ ਵਿੱਚ ਬੰਦਗੀ ਕਰਨ ਵਾਲਾ ਪੁੱਤਰ ਨਹੀਂ ਪੈਦਾ ਹੋ ਸਕਿਆ, ਕਹਿੰਦੇ ਉਹਦੀ ਮਾਂ ਰੰਡੀ ਹੋ ਜਾਂਦੀ। ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਐਡੀ ਬੜੀ ਸਖ਼ਤ ਤੁਸੀਂ ਇਹ ਗੱਲ ਕਹਿ ਦਿੱਤੀ, ਵਿਧਵਾ ਦੁਨੀਆ ਤਾਂ ਸੁੱਖ ਮਨਾਉਂਦੀ ਹੈ ਭਾਈ, ਕਿਸੇ ਨੂੰ ਮੱਥਾ ਟੇਕੋ ਬੁੱਢ ਸੁਹਾਗਣ ਹੋ, ਤੇਰਾ ਸੁਹਾਗ ਕਾਇਮ ਰਹੇ, ਅਤੇ ਤੁਸੀਂ ਕਹਿੰਦੇ ਹੋ ਤੇਰਾ ਸੁਹਾਗ ਖਤਮ ਹੋ ਜਾਣਾ ਚਾਹੀਦਾ, ਇਹਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਨਸ਼ੇ ਪੀਵੇਗਾ, ਕੁਲਾਂ ਗਾਲ ਦੇਗਾ, ਜਿਹੜੇ ਬਜ਼ੁਰਗ ਥੋੜ੍ਹੇ ਥੋੜ੍ਹੇ ਪੁੰਨ ਕਰਕੇ ਉੱਤੇ ਬੈਠੇ ਸਵਰਗ ਮਾਣ ਰਹੇ ਨੇ ਸਭ ਥੱਲੇ ਸੁੱਟ ਦਿੱਤੇ ਜਾਣ। ਫਿਰ ਕੀ ਹੁੰਦਾ ਹੈ, ਉਹ ਬਜ਼ੁਰਗ ਜਿਹੜੇ ਨਿਗਾਹ ਰੱਖੀ ਬੈਠੇ ਨੇ ਆਪਣੇ ਆਪਣੇ ਘਰਾਂ 'ਤੇ, ਪੁੱਤਾਂ 'ਤੇ, ਪੋਤਿਆਂ, ਪੜੋਤਿਆਂ, ਨੜੋਤਿਆਂ 'ਤੇ, ਉਹ ਜਦ ਇੱਕ ਕੁੱਲ ਦੇ ਵਿੱਚ ਕੋਈ ਖਰਾਬ ਜੀਵ ਆਉਂਦਾ ਹੈ, ਪਹਿਲਾਂ ਤਾਂ ਉਹ ਰਾਖੀ ਕਰਦੇ ਨੇ, ਬਚਾਉਂਦੇ ਨੇ, ਜਿੰਨੀ ਕੁ ਵਿਚਾਰਿਆਂ ਦੀ ਤਾਕਤ ਹੈ ਉਨਾ ਕੁ ਬਚਾਓ ਕਰਦੇ ਰਹਿੰਦੇ। ਫਿਰ ਉਹ ਹੱਥ ਖਿੱਚ ਲੈਂਦੇ ਨੇ, ਤਨਕ ਤੰਬਾਕੂ ਸੇਵੀ ਹੈ ਦੇ ਪਿੱਤਰ ਤੱਜ ਆਏ, ਉਸ ਵੇਲੇ ਦੇਵਤੇ ਵੀ ਅਤੇ ਪਿੱਤਰ ਵੀ ਛੱਡ ਕੇ ਰਾਹ ਪੈਂਦੇ, ਅਤੇ ਉਹਦਾ ਉਹਦੇ ਘਰ 'ਚ ਫਿਰ ਪਾਪ ਇੰਨਾ ਹੁੰਦਾ, ਪਾਣੀ ਤਾ ਕੇ ਹੱਥ ਕੋ ਮਦਰਾ ਸਮਕਦਾ ਹੈ, ਜਿਹਾ ਜਿਹਾ ਸ਼ਰਾਬ ਪੀ ਲਈ ਅਤੇ ਜਿਹਾ ਜਿਹਾ ਉਹਦੇ ਹੱਥ ਦਾ ਪਾਣੀ ਲੈ ਕੇ ਪੀ ਲਿਆ, ਐਡਾ ਪਾਪ ਹੋ ਜਾਂਦਾ ਉਹਦੇ ਅੰਦਰ। ਕਹਿੰਦੇ ਮਹਾਰਾਜ ਸ਼ਰਾਬ ਪੀਣ ਦਾ ਪਾਪ ਕਿੰਨਾ ਹੈ? ਮਹਾਰਾਜ ਕਹਿੰਦੇ ਮਦਰਾ ਦਹਿਤੀ ਸਬਤ ਕੁੱਲ। ਮਹਾਰਾਜ ਜਿੱਥੋਂ ਬਚਨ ਸੁਣ ਕੇ ਇਹ ਰਹਿਤਨਾਮੇ 'ਚ ਲਿਖੇ ਹੋਏ ਨੇ, ਜਿਹੜੇ ਮੈਂ ਬੇਨਤੀ ਕਰਦਾ, ਭੰਗ ਦਹੇ ਤਨ ਏਕ, ਸ਼ਰਾਬ ਸੱਤ ਕੁੱਲਾਂ ਦਾ ਨਾਸ਼ ਕਰ ਦਿੰਦੀ ਹੈ, ਤਿੰਨ ਉੱਪਰਲੀਆਂ ਤਿੰਨ ਹੇਠਲੀਆਂ ਇੱਕ ਆਪ। ਉੱਪਰਲਿਆਂ ਨੂੰ ਤਾਂ ਜਾਂਦਾ ਪਾਪ ਦਾ ਫਲ, ਬਈ ਤੁਹਾਡੀ ਕੁੱਲ ਦੇ ਅੰਦਰ ਇਹੋ ਜਿਹਾ ਬੰਦਾ ਕਿਵੇਂ ਪੈਦਾ ਹੋ ਗਿਆ। ਹੇਠਲਿਆਂ ਨੂੰ ਜਾਂਦਾ ਹੈ ਕਿਉਂਕਿ ਉਹਦੇ ਜੀਨ ਦੇ ਅੰਦਰ ਖਰਾਬੀ ਆ ਜਾਣੀ ਹੈ, ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਦੇ ਦਿਮਾਗ ਖਰਾਬ ਹੋਣਗੇ, ਵਿਘਨ ਹੋਣਗੇ, ਅਤੇ ਉਹ ਜਿਹੜੇ ਬਜ਼ੁਰਗ ਨੇ ਸਾਥ ਛੱਡ ਜਾਂਦੇ ਨੇ, ਸਾਥ ਛੱਡ ਕੇ ਫਿਰ ਉਸ ਘਰ ਦੇ ਉੱਤੇ ਨਿਗਾਹ ਜਿਹੜਾ ਪਹਿਰਾ ਹੁੰਦਾ ਹੈ ਦੇਵਤਿਆਂ ਦਾ ਉਹ ਤਾਂ ਹਟ ਜਾਂਦਾ, ਫਿਰ ਉੱਥੇ ਭੂਤਾਂ ਪ੍ਰੇਤਾਂ ਦਾ ਪਹਿਰਾ ਹੋ ਜਾਂਦਾ। ਭੂਤ ਪ੍ਰੇਤ ਜਿਹੜੇ ਨੇ ਉਹ ਕਲਾ ਪੈਦਾ ਕਰਦੇ ਨੇ, ਲੜਾਈ, ਝਗੜਾ, ਗੁੱਸਾ, ਪੁੱਠੇ ਕੰਮ ਜਿਹਦੇ 'ਚ ਘਾਟੇ ਪੈਣ, ਬਿਮਾਰੀਆਂ ਆਉਣ, ਰੋਣਾ ਪਿੱਟਣਾ ਘਰ 'ਚ ਪੈ ਜਾਂਦਾ, ਬੱਚਿਆਂ ਨੂੰ ਬਿਮਾਰ ਕਰ ਦਿੰਦੇ ਨੇ, ਮਾਰ ਦਿੰਦੇ ਨੇ, ਕਿਉਂਕਿ ਪਹਿਰਾ ਹਟ ਗਿਆ ਬਜ਼ੁਰਗਾਂ ਦਾ, ਗਲਤ ਬੰਦਾ ਪੈਦਾ ਹੋ ਗਿਆ, ਉਹਨੇ ਸਾਰਾ ਹੀ ਸਿਸਟਮ ਬਦਲ ਦਿੱਤਾ। ਸੋ ਕਹਿੰਦੇ ਜਿਹੜਾ ਤੰਬਾਕੂ ਪੀਂਦਾ ਹੈ, ਚੌਵੀ ਕੁਲਾਂ ਤਾਂ ਦਾਦਕਿਆਂ ਦੀਆਂ ਨਾਸ਼ ਕਰਦਾ, ਵੀਹ ਨਾਨਕਿਆਂ ਦੀ ਨਾਸ਼ ਕਰਦਾ, ਕਿੱਥੇ ਤੱਕ ਪਹੁੰਚਿਆ, ਨਾਨੇ ਨਾਨੀਆਂ ਜਿਹੜੇ ਬਜ਼ੁਰਗ ਨੇ ਸਾਰੇ ਦੁਖੀ ਹੋ ਜਾਂਦੇ, ਸੋਲ੍ਹਾਂ ਜਿੱਥੇ ਵਿਆਹ ਹੋਇਆ ਉੱਥੇ ਦਾ ਖਾਤਮਾ ਕਰਦਾ, ਬਾਰ੍ਹਾਂ ਜਿੱਥੇ ਲੜਕੇ ਲੜਕੀਆਂ ਵਿਆਹ 'ਤੇ ਉਹਨਾਂ ਦਾ ਖਾਤਮਾ ਕਰਦਾ, ਗਿਆਰਾਂ ਜਿਸ ਥਾਂ ਦੇ ਉੱਤੇ ਭੈਣ ਵਿਆਹੀ ਹੋਈ ਹੈ, ਨੌ ਜਿੱਥੇ ਭੂਆ ਹੈ, ਅੱਠ ਜਿੱਥੇ ਮਾਸੀ ਹੈ, ਐਡੀ ਦੂਰ ਤੱਕ ਮਾਤ ਕਰਦਾ ਹੈ। ਜਗਤ ਝੂਠ ਛੱਤ ਕੁੱਲ ਰਹੇ, ਸੌ ਕੁੱਲ ਦਾ ਨਾਸ਼ ਕਰਦਾ, ਨਿੰਦਾ ਰਹੇ ਅਨੇਕ, ਨਿੰਦਿਆ ਕਰਨ ਵਾਲਾ ਤਾਂ ਕੁੱਲਾਂ ਦੀ ਗਿਣਤੀ ਨਹੀਂ ਛੱਡਦਾ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰੇਮੀਆਂ, ਐ ਮਾਤਾ, ਜੇ ਤੇਰਾ ਪੁੱਤਰ ਬੰਦਗੀ ਵਾਲਾ ਨਹੀਂ ਸੀ ਆਉਣਾ, ਤੂੰ ਅਰਦਾਸ ਕਰਿਆ ਕਰਦੀ ਵੀ ਮੈਂ ਵਿਧਵਾ ਹੀ ਹੋ ਜਾਂਦੀ, ਪੁੱਤਰੇ ਨਾ ਪੈਦਾ ਕਰਦੀ, ਕੀ ਲੋੜ ਸੀ ਇਸੇ ਪੁੱਤਰਾਂ ਨੂੰ ਜਿਹਨਾਂ ਨੇ ਆ ਕੇ ਸੰਸਾਰ 'ਚ ਕਲਯੁੱਗ ਵਰਤਾਉਣਾ। ਸੋ ਬੰਦਾ ਸਮਝਦਾ ਨਹੀਂ, ਉਹ ਕਹਿੰਦਾ ਵੀ ਜੋ ਮੈਨੂੰ ਰੱਬ ਨੇ ਅਕਲ ਦੇ ਦਿੱਤੀ, ਇਦੋਂ ਗਾਹਾਂ ਕੋਈ ਗੱਲ ਹੀ ਨਹੀਂ ਹੈ, ਮੈਨੂੰ ਅਕਲ ਦੇ ਕੇ ਰੱਬ ਫਿਰ ਸੌਂ ਗਿਆ, ਹੋਰ ਨਹੀਂ ਕਿਸੇ ਨੂੰ ਦਿੱਤੀ। ਜੇ ਕੋਈ ਸੰਤ ਕਹਿੰਦਾ ਹੈ, ਕਹਿੰਦਾ ਲੈ ਸੰਤ, ਇਹ ਵੀ ਕੋਈ ਬੰਦੇ ਹੁੰਦੇ ਨੇ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਸ਼ਰਾਬ ਦਾ ਕੀ ਸਵਾਦ ਹੁੰਦਾ। ਜੇ ਇਹਨਾਂ ਨੂੰ ਪਤਾ ਹੋਵੇ ਜ਼ਰੂਰ ਪੀਣ ਰੋਜ਼, ਗੱਪਾਂ ਮਾਰ ਲੂ ਬੈਠ ਕੇ। ਚਾਰ ਹਾਲਤਾਂ ਹੁੰਦੀਆਂ ਸ਼ਰਾਬ ਦੀਆਂ। ਪਹਿਲੀ ਹਾਲਤ ਹੁੰਦੀ ਹੈ ਜਦ ਪੀਂਦਾ, ਜਿਹਦੇ ਬੰਦੇ 'ਚ ਮੂੰਹ 'ਚ ਜਵਾਨ ਨਹੀਂ, ਉਹ ਤੋਤੇ ਮੰਗਣ ਗੱਲਾਂ ਕਰਦਾ। ਚਾਰ ਬੈਠੇ ਹੋਣ, ਪੰਜ ਬੈਠੇ ਹੋਣ, ਨਾ ਕੋਈ ਹੰਗਾਰਾ ਭਰਨ ਵਾਲਾ ਕੋਈ ਨਹੀਂ, ਪੰਜੇ ਇਕੱਠੇ ਬੋਲੀ ਜਾਂਦੇ ਨੇ। ਜਿਹੜਾ ਸੋ ਗਿਆ ਕਹਿੰਦਾ ਇਹਨਾਂ ਨੂੰ ਕੀ ਹੋ ਗਿਆ, ਹੰਗਾਰਾ ਤਾਂ ਕੋਈ ਭਰਦਾ ਨਹੀਂ, ਉਹ ਤਾਂ ਉੱਚੀ ਉਹਦੇ ਉੱਚੀ। ਦੂਸਰਾ ਜਦ ਪੀ ਲੈਂਦਾ ਫਿਰ ਕਹਿੰਦਾ, ਜਿਹੜਾ ਮਾੜੇ 'ਤੇ ਮਾੜਾ ਮੁੰਡਾ ਹੈ, ਰਾਤ ਨੂੰ ਬਾਹਰ ਨਿਕਲ ਕੇ ਡਰਦਾ ਹੈ, ਉਹ ਕਹਿੰਦਾ ਮੈਨੂੰ ਦੱਸਣਾ ਸੀ ਜ਼ਿਆਦਾ ਇਹ ਗੱਲ ਹੋਈ, ਮੈਂ ਦੇਖਦਾ ਮੇਰੇ ਹੱਥ ਦੇਖਦੇ ਮੈਂ ਕਿਵੇਂ ਕਰਦਾ। ਕਹਿੰਦੇ ਸ਼ੇਰ ਬਣ ਜਾਂਦਾ। ਜਦ ਤੀਸਰਾ ਪੀਂਦਾ ਹੈ ਫਿਰ ਕਹਿੰਦੇ ਗਧਾ ਬਣ ਜਾਂਦਾ, ਉੱਤੇ ਹੀ ਸਿੱਟੀ ਜਾਂਦਾ ਸਾਰਾ, ਦਾਲ ਵੀ ਉੱਤੇ ਹੀ ਗਿਰੀ ਜਾਊ, ਹੋਰ ਵੀ ਉੱਤੇ ਹੀ, ਸਭ ਕੱਪੜੇ ਖਰਾਬ ਕਰ ਲਓ। ਚੌਥਾ ਜਦ ਪੀਂਦਾ ਕਹਿੰਦੇ, ਚੌਥੀ ਹਾਲਤ ਇਹਦੀ ਹੁੰਦੀ ਹੈ ਜਦ ਬਹੁਤੀ ਪੀ ਜਾਂਦਾ ਫਿਰ ਮੁਰਦੇ ਮੰਗਣ ਹੋ ਜਾਂਦਾ, ਚਾਹੇ ਕੁੱਤੇ ਮੂੰਹ ਚੱਟੀ ਜਾਣ, ਚਾਹੇ ਘੜੀਸ ਕੇ, ਪਰ ਇਹਨੂੰ ਕਰ ਦਿਉ ਪਤਾ ਹੀ ਨਹੀਂ। ਇੱਥੇ ਮੈਂ ਇੱਕ ਦਿਨ ਆਵਾਂ ਦੀਵਾਨ ਲਾ ਕੇ, ਅਪੜੌਲ ਦੀ ਨਦੀ 'ਚ ਲੀਹੇ 'ਚ ਗਿਰਿਆ ਪਿਆ ਇੱਕ, ਉਹ ਕਾਰ ਦੀਆਂ ਲਾਈਟਾਂ ਘੱਟ ਸੀ ਅਤੇ ਮੈਨੂੰ ਐਂ ਲੱਗਿਆ ਵੀ ਕੋਈ ਪੱਥਰ ਰੱਖਤਾ ਕਿਸੇ ਨੇ, ਉਹਦਾ ਉਰਲਾ ਪਾਸਾ ਹੀ ਦਿਸੇ, ਪਾਰ ਨਾ ਦਿਖੇ, ਲੰਮਾ ਪਿਆ। ਮੈਂ ਨਾਲਦਿਆਂ ਨੂੰ ਉਤਾਰਿਆ, ਮੈਂ ਕਿਹਾ ਪੱਥਰ ਚੱਕੋ। ਉਹ ਉਤਰ ਕੇ ਗਏ, ਕਹਿੰਦੇ ਜੀ ਪੱਥਰ ਨਹੀਂ, ਬੰਦਾ ਪਿਆ। ਮੈਂ ਕਿਹਾ ਜਿਉਂਦਾ ਹੈ? ਕਹਿੰਦੇ ਉਹ ਗੱਲ ਸੁਣ ਕੇ ਕਹਿੰਦਾ ਮੇਰੇ ਉੱਤੇ ਦੀ ਨਿਗਾਹ ਲਓ, ਘਰ ਉੱਤੇ ਦੀ ਹੋਈ ਨਿਗਾਹ ਲਓ ਕਹਿੰਦਾ, ਹੱਥ ਮਾਰੀ ਜਾਵੇ। ਮੈਂ ਕਿਹਾ ਜਿਉਂਦਾ ਹੈ, ਤੂੰ ਪਰੇ ਕਰੋ ਚੱਕ ਕੇ। ਅਤੇ ਕਰਿਓ ਵੀ 20-25-30 ਕਦਮਾਂ ਨਾ ਚੱਕ ਕੇ, ਲੱਤਾਂ ਤੋਂ ਫੜ ਲਿਆ, ਬਾਹਾਂ ਤੋਂ ਫੜ ਲਿਆ, 20-30 ਕਦਮਾਂ ਚੱਕ ਕੇ ਉੱਥੇ ਰੱਖ ਗਿਆ ਸਾਈਕਲ, ਉਹਦੇ ਡਰੰਮ ਡਰੁੰਮ ਉਹ ਸਾਰੇ ਪਰੇ ਕਰਕੇ ਅਸੀਂ ਰੱਖਤੇ ਵੀ ਇਹ ਇੱਥੇ ਕੋਈ ਇਹਦੀ ਜੇਬ ਨਾ ਫੁੱਲ ਲਵੇ। ਆਹ ਹਾਲਤ ਬੰਦੇ ਦੀ ਹੋ ਜਾਂਦੀ ਹੈ, ਚੰਗਾ ਭਲਾ ਬੰਦਾ ਉਪਦੇਸ਼ ਨਹੀਂ ਬਣਦਾ। ਉਹ ਕਹਿੰਦਾ ਜਿਹੜਾ ਕੁਛ ਮੈਂ ਜਾਣ ਲਿਆ ਤੂੰ ਗਾਹਾਂ ਕੋਈ ਗੱਲੇ ਨਹੀਂ ਹੈ, ਮੇਰੀ ਗੱਲ ਜਾਣੀ ਹੋਈ ਸਹੀ ਹੈ। ਮਹਾਰਾਜ ਕਹਿੰਦੇ ਤੈਂ ਧਰਮ ਰਾਜ ਨਹੀਂ ਕਦੇ ਸੁਣਿਆ, ਤੈਨੂੰ ਪਤਾ ਉੱਥੇ ਕੀ ਜਾ ਕੇ ਬਣਦਾ? ਬਹੁਤ ਬੁਰੀ ਹਾਲਤ ਹੁੰਦੀ ਹੈ ਉੱਥੇ, ਜਦ ਲੇਖਾ ਦੇਣਾ ਪੈਂਦਾ। ਲਾਇਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਲ ਪੁਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਬਖੰਭ ਥਾਏ ਮਿੱਠੇ ਮਦ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ। ਕਦੇ ਤਿਲ ਦੇਖੇ ਨੇ? ਸਰੋਂ ਦੇਖੀ ਆ ਕਿਵੇਂ ਪੀੜੀ ਜਾਂਦੀ ਹੈ? ਐਂ ਕਹਿੰਦੇ ਉੱਥੇ ਪੀੜ ਦੇਣਗੇ, ਹੁਣ ਤਾਂ ਤੂੰ ਗੱਲ ਨਹੀਂ ਮੰਨਦਾ। ਪਹਿਲਾਂ ਤਾਂ ਸੰਤਾਂ ਦੀ ਗੱਲ ਨਹੀਂ ਮੰਨਦਾ, ਹੁਣ ਤੂੰ ਆਪਣਾ ਕੀਤਾ ਪਾਉਣਾ, ਜਦ ਫਿਰ ਦੁਖੀ ਹੁੰਦਾ, ਜਦ ਤੈਨੂੰ ਜਨਮ ਮਿਲਣਾ ਅਤ ਗਰੀਬ ਘਰ 'ਚ ਮਿਲਣਾ, ਸਰੀਰ ਚੰਗਾ ਨਹੀਂ ਮਿਲਣਾ, ਫਿਰ ਦੁਖੀ ਹੋਵੇਗਾ। ਹੁਣੇ ਹੀ ਸਮਝ ਜਾ, ਹੁਣੇ ਹੀ ਬੀਜ ਲੈ ਕੇ ਵਾਸਤੇ, ਸੋ ਬਾਤ ਨਹੀਂ ਸੁਣਦਾ ਕਿਉਂਕਿ ਆਪਣੀ ਅਕਲ ਨੂੰ ਵੱਡੀ ਸਮਝਦਾ। ਸੋ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਿਆ ਹੰਸ ਨੂੰ, ਕਹਿੰਦਾ ਜਾਓ ਝੂਠਿਆ ਤੂੰ ਕਹਾਂ ਤਾਂ ਕੋਈ ਗੱਲ ਹੀ ਨਹੀਂ ਹੁੰਦੀ,